ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ।
ਵਾਹਿਗੁਰੂ ਜੀ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ, ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ, ਕਾਣ ਨਾ ਕੀ ਜੈ ਬੇਸਮਾਰ, ਅਥਾ ਹੋ ਅਗਣਤ ਅਤੁਲੈ ਜਿਉ ਬਲਾਵ ਹੋ ਤਿਉ ਨਾਨਕ ਦਾਸ ਬੋਲੈ ਸਹਿਬੇ ਕਮਾਲ। ਸਹਿਬੇ ਦੋ ਆਲਮ ਸਰਵਰ ਏਕ ਨਾਤ, ਮੁਜਸਮਾ ਏ ਆਬੇ ਹਯਾਤ। ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਕਲੰਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਹੈ ਗੁਰਮਤ ਵਿਚਾਰ ਦਾ। ਕੱਲ ਰੋਜ਼ ਤੋਂ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਸੇਵਕ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਨਵੰਬਰ 1984 ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹਨ, ਜਿਨ੍ਹਾਂ ਦੀ ਸੰਪੂਰਨਤਾ ਕੱਲ੍ਹ ਨੂੰ ਹੋਣੀ ਹੈ। ਸੋ ਅੱਜ ਦੇ ਅਤੇ ਕੱਲ ਦੇ ਜਿਹੜੇ ਦੀਵਾਨ ਹਨ ਉਹ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਨੇ। ਆਓ ਇਸੇ ਪੱਖ ਦੀ ਕੁਝ ਵਿਚਾਰ ਰਲ ਮਿਲ ਕੇ ਸਾਂਝੀ ਕਰਨ ਦਾ ਯਤਨ ਕਰੀਏ। ਇੱਕ ਵਾਰ ਅਸੀਸ ਰੂਪ ਵਿੱਚ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਸਿੱਖੀ ਹੈ ਨਾ, ਇਹ ਸ਼ੁਰੂ ਤੋਂ ਹੀ ਖੂਨ ਦੀਆਂ ਨਦੀਆਂ ਤਰਦੀ ਆਈ ਹੈ। ਕਦੇ ਲਾਹੌਰ ਤੱਤੀ ਤਵੀ ਸਾਡਾ ਸਿਦਕ ਪਰਖਿਆ ਗਿਆ, ਕਦੇ ਚਾਂਦਨੀ ਚੌਂਕ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਸਨਮੁਖ ਭਾਈ ਮਤੀ ਦਾਸ ਉਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ, ਭਾਈ ਦਿਆਲਾ ਉਸ ਨੂੰ ਦੇਗ ਵਿੱਚ ਉਬਾਲ ਦਿੱਤਾ ਗਿਆ, ਭਾਈ ਸਤੀ ਦਾਸ ਲੋਗੜ ਦੇ ਵਿੱਚ ਬੰਨ ਕੇ ਜਿਉਂਦੇ ਨੂੰ ਸਾੜ ਦਿੱਤਾ ਗਿਆ, ਕਦੇ ਚਮਕੌਰ ਦੀ ਗੜੀ, ਕਦੇ ਸਰਹੰਦ ਦੀਆਂ ਨੀਹਾਂ, ਕਦੇ ਚਰਖੜੀਆਂ, ਕਦੇ ਆਰੇ, ਹਰ ਵਾਰ ਸਿੱਖੀ ਨੂੰ ਪਰਖਿਆ ਗਿਆ। ਜਿਹੋ ਜਿਹੀ ਵੀ ਪ੍ਰੀਖਿਆ ਸਿੱਖੀ ਦੀ ਹੋਈ, ਇਹਨੂੰ ਚਾਰ ਚੰਨ ਲੱਗਦੇ ਗਏ। ਕਿਉਂ? ਸਿੱਖ ਇਤਿਹਾਸ ਦੇ ਬਚਨ ਨੇ ਜੋ ਸਿੱਖ ਸਿਦਕੀ ਹੋਏ ਮਹਾਨੈ, ਜੋ ਸਿੱਖ ਸਿਦਕੀ ਹੋਏ ਮਹਾਨੈ ਗੁਰਸਿੱਖੀ ਹਿਤ ਦੇਵੈ ਪ੍ਰਾਨੈ। ਜਿਹੜਾ ਸਿੱਖ ਸਿਦਕ ਵਿੱਚ ਦ੍ਰਿੜਤਾ ਵਿੱਚ ਅਕੀਦੇ ਵਿੱਚ ਜਿਉਂਦਾ, ਹਰ ਰੋਜ਼ ਆਪਾਂ ਨਾ ਸਤਿਗੁਰੂ ਜੀ ਤੋਂ ਸਿੱਖੀ ਸਿਦਕ ਦੀ ਦਾਤ ਮੰਗਦੇ ਹਾਂ। ਇਹ ਸੱਤ ਦਾਨ ਸਿੱਖ ਰੋਜ਼ ਮੰਗਦਾ ਹੈ, ਜਿਹਦੇ ਵਿੱਚ ਸਿਦਕ ਮੰਗਦਾ, ਭਰੋਸਾ ਮੰਗਦਾ, ਵਿਸ਼ਵਾਸ ਮੰਗਦਾ। ਸੋ ਜੋ ਸਿੱਖ ਸਿਦਕੀ ਹੋਏ ਮਹਾਨੈ ਗੁਰਸਿੱਖੀ ਹਿਤ ਦੇਵੈ ਪ੍ਰਾਨੈ, ਉਹ ਗੁਰਸਿੱਖੀ ਵਾਸਤੇ, ਸੱਚ ਵਾਸਤੇ, ਧਰਮ ਵਾਸਤੇ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੰਦਾ। ਕਿਉਂ? ਸਫਲ ਜਨਨ ਤਾਂ ਕਾ ਜੱਗ ਹੋਈ। ਗੁਰੂ ਕੀ ਬਾਣੀ ਨੇ ਸਮਝਾ ਦਿੱਤਾ ਕਿ ਜੇ ਆਪਣਾ ਜਨਮ ਸਫਲਾ ਕਰਨਾ ਨਾ, ਦੇਖੋ ਮਰਦੇ ਤਾਂ ਬਹੁਤ ਲੋਕ ਨੇ, ਕੋਈ ਲੜਾਈ ਕਰਕੇ ਮਰ ਗਿਆ, ਕੋਈ ਝਗੜਾ ਕਰਕੇ ਮਰ ਗਿਆ, ਕੋਈ ਨਸ਼ੇ ਕਰਕੇ ਮਰ ਗਿਆ, ਕੋਈ ਰੋਗ ਕਰਕੇ ਮਰ ਗਿਆ। ਮੌਤ ਕਿਹੜਾ ਇੱਕ ਤਰ੍ਹਾਂ ਦੀ ਹੈ? ਮੌਤ ਦੇ ਕਈ ਰੂਪ ਨੇ। ਕਬੀਰ, ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਈ। ਐਸੀ ਮਰਨੀ ਕਿਹੋ ਜੀ? ਜਿਹੜੀ ਧਰਮ ਲਈ ਹੋਵੇ, ਸੱਚ ਲਈ ਹੋਵੇ, ਅਣਖ ਲਈ ਹੋਵੇ, ਜ਼ਮੀਰ ਲਈ ਹੋਵੇ, ਮਜ਼ਲੂਮਾਂ ਲਈ ਹੋਵੇ, ਤੇ ਜਿਹੜੇ ਨਿਮਾਣੇ ਨੇ, ਲਤਾੜੇ ਨੇ, ਉਹਨਾਂ ਨੂੰ ਉੱਪਰ ਉਠਾਉਣ ਵਾਸਤੇ ਹੋਵੇ। ਐਸੀ ਮਰਨੀ ਜੋ ਮਰੈ ਬਾਹਰ ਨਾ ਮਰਨਾ ਹੋਏ। ਸਫਲ ਜਨਮ ਤਾਂ ਕਾ ਜੱਗ ਕੀਨਾ, ਉਹਦਾ ਜਨਮ ਸਫਲ ਹੈ ਇਹ ਸੰਸਾਰ ਦੇ ਵਿੱਚ, ਜਿਹੜਾ ਧਰਮ ਵਾਸਤੇ, ਸੱਚ ਵਾਸਤੇ ਆਪਣੇ ਜਾਨ, ਆਪਣੇ ਪ੍ਰਾਣ ਨਿਸ਼ਾਵਰ ਕਰ ਦਿੰਦਾ ਹੈ। ਸ਼ੁਰੂ ਤੋਂ ਹੀ ਸੱਚ ਅਤੇ ਝੂਠ ਦਾ ਵਿਰੋਧ ਚੱਲਦਾ ਆਇਆ। ਕਦੇ ਸੱਚ ਦੇ ਕੱਪੜੇ ਪਾ ਕੇ ਪ੍ਰਹਿਲਾਦ ਆਉਂਦਾ ਤੇ ਦੂਜੇ ਪਾਸੇ ਝੂਠ ਦੀ ਪੁਸ਼ਾਕ ਪਾ ਕੇ ਹਰਨਾਕਸ਼ ਆਉਂਦਾ। ਇੱਕ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜੋ ਸੱਚ ਦੇ ਪੈਗੰਬਰ ਨੇ, ਸੱਚ ਦਾ ਪੈਗਾਮ ਦੇਣ ਵਾਸਤੇ ਆਏ ਆ, ਤੇ ਦੂਜੇ ਪਾਸੇ ਬਾਬਰ ਹੈ ਜਿਹੜਾ ਝੂਠ ਦੀ ਪੁਸ਼ਾਕ ਪਾ ਕੇ ਆਉਂਦਾ। ਇੱਕ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਤੇ ਦੂਜੇ ਪਾਸੇ ਹਮਾਜੂ ਹੈ। ਇੱਕ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਤੇ ਦੂਜੇ ਪਾਸੇ ਅਕਬਰ ਹੈ, ਪਰ ਅਕਬਰ ਗੁਰੂ ਘਰ ਨਾਲ ਮੱਥਾ ਲਾਉਣ ਨਹੀਂ ਆਇਆ, ਉਹ ਮੱਥਾ ਟੇਕਣ ਆਇਆ ਸੀ। ਉਹਦਾ ਫਰਕ ਰਿਹਾ, ਉਹਨੇ ਮੱਥਾ ਨਹੀਂ ਲਾਇਆ, ਉਹਨੇ ਇੱਥੇ ਆ ਕੇ ਮੱਥਾ ਟੇਕਿਆ। ਉਹਨੇ ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਵੀ ਛਕਿਆ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆਇਆ। ਰਹੁ ਚਾਰ, ਇੱਕ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਤੇ ਦੂਜੇ ਪਾਸੇ ਜਹਾਂਗੀਰ, ਇਹ ਝੂਠ ਦੀ ਪੁਸ਼ਾਕ ਪਾ ਕੇ ਆਉਂਦਾ। ਗੱਲ ਅੱਗੇ ਕਰੀਏ, ਇੱਕ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਕੇ ਦੀਨ ਵਾਸਤੇ, ਧਰਮ ਵਾਸਤੇ ਧਰਮ ਯੁੱਧ ਕਰਦੇ। ਕਿਹਦੇ ਨਾਲ? ਸ਼ਾਹਜਹਾਂ ਦੇ ਨਾਲ। ਚਾਰ ਜੰਗ ਹੋਏ, ਚਾਰ ਦੇ ਚਾਰ ਜੰਗ ਉਹਨਾਂ ਨੇ ਜਿੱਤੇ। ਫਿਰ ਅੱਗੇ ਇੱਕ ਪਾਸੇ ਔਰੰਗਜ਼ੇਬ ਤੇ ਦੂਜੇ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇਹ ਸੱਚ ਅਤੇ ਝੂਠ ਦਾ ਟਕਰਾਅ ਆਦਿ ਕਾਲ ਤੋਂ ਚੱਲਦਾ ਆਇਆ। ਹੁਣ ਜਦੋਂ ਸੱਚ ਬੋਲਿਆ ਜਾਵੇ ਤਾਂ ਬਾਣੀ ਦਾ ਬਚਨ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਝੂਠੇ ਨੂੰ, ਕੂੜੇ ਨੂੰ ਸੱਚ ਪਸੰਦ ਨਹੀਂ ਹੈ, ਪਰ ਸਾਨੂੰ ਤਾਂ ਹਰ ਰੋਜ਼ ਜਿਹੜਾ ਸਬਕ ਦਿੱਤਾ ਜਾਂਦਾ ਉਹ ਸੱਚ ਦਾ ਦਿੱਤਾ ਜਾਂਦਾ। ਰੋਜ਼ ਹੀ ਸਿੱਖ ਪੜ੍ਹਦਾ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਫਿਰ ਸਤਿਗੁਰਾਂ ਦੇ ਵਚਨ ਨੇ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਜਿਹੜਾ ਸਿੱਖ ਸੱਚ ਦੇ ਪਹਿਰਾ ਦਿੰਦਾ ਨਾ, ਇਹਦਾ ਸੱਚ ਕਿਸੇ ਧੜੇ ਨਾਲ ਨਹੀਂ ਜੁੜਿਆ ਹੋਇਆ। ਨੋਟ ਕਰਿਓ, ਮਨੁੱਖ ਸੱਚ ਤਾਂ ਕਈ ਵਾਰੀ ਬੋਲਦਾ ਪਰ ਬੋਲਾਂਗਾ ਉਦੋਂ ਜਦੋਂ ਮੇਰੇ ਧੜੇ ਦੀ ਗੱਲ ਹੋਵੇਗੀ। मैं अपने धड़े लिए सच बोलूं, पर जे मेरा धड़ा है नहीं तो मैं सच की गल ही नहीं करनी। पर गुरु पातशाह का जिहड़ा सच है वह किसी धड़े नाल नहीं जुड़िया। दूजा जिहड़ा वह सच है वह पिठ पिछे नहीं बोलिया जाता। आम करके बंदा ना सच तो बोलता है पर पिठ पिछे। ये जिहड़ा सच है यह मूँह ते बोलते ने। सच की बाणी नानक आखै कदों सच सुनाए सी। सच की वेला जो समय सच बोलन दा। बाबर दी पिठ पिछे नहीं कहा भी तू जाबर है। बाबर दे बिल्कुल मूहरे खड़ के कहा सी तू बाबर नहीं तू जाबर है। तू पाप दी जंज लेके आया है। तू चंगा नहीं करदा तू कहर कर रहे है। ये रब दी खलकत उपर जैसी मैं आवै खसम की बाणी तैसड़ा करें ज्ञान वे लालो। पाप की जंज लै काबल हो ताया जोरी मंगै दान वे लालो। ए सच दे उपर पैरा दंदा सिख सच दा उपाशक है। ते फिर जेड़ा सिख दा सच है वह धर्म नाल जुड़िया होया है। सिख दा जेड़ा सच है ये बिल्कुल मौके ते बोलदा है सनमुख बोलदा है। अगली बेनती जेड़ा सिख है वह उच्ची सुची जमीर दा मालक है। ये उच्ची सुची जमीर दा मालक है क्योंकि इनू सतगुरु जी ने सबक पढ़ाया है। पै काहू को देत नह नह पै मानत आन। तीजी बेनती जेड़ा सिख है वह सिर्फ ते सिर्फ अकाल पुरख परमात्मा नू ही अपना राजा मनदा है। ये उदे राज विच जिउंदा है उदी हुकूमत इनू पसंद है। क्यों? क्योंकि जेड़े दुनिया के झूठे राजे आ ना ये अपनी हकूमत नू चलदी रखण वास्ते बड़े पाप करदे ने। उहनां नू सिख पसंद नहीं ये करदा। की कहिंदा है तुम हो सब राजन के राजा आपे आप ग्रीवन वाजा। को हर समान नहीं राजा को हर समान नहीं राजा। ए भूपत सब दिवस चार के झूठे करत दवाजा। साडियां शहादतां दा की कारण है नोट करियो। ये घर दे विच तां ना ये घर विच पातशाह वचन कर दे जी दान दे भगती लाएन हर स्यों लैन मिलाए। ये गुरु पातशाह जी का सिद्धांत रहा है। गुरु पातशाह जी का यह सिद्धांत यह है जन्म मरण दोहूं मैं नाही जन पर उपकारी आए जी दान दे भगती लाएन हर स्यों लैन मिलाए। साडा तो घर ही भगती वालियां दा सी फिर साडे घर विच ये कृपाना कित्थों आ गईआं शास्त्र कित्थों आ गए यह संघर्ष कित्थों आ गया घल्लूकारे कित्थों आए मोर्चे कित्थों आ गए शहादतां कित्थों आईआं कुरबानियां कित्थों आईआं। इहदा पिछोकड़ है कुछ इहदा एक कारण है जो आपां विचार रहे हां ना वी सिख सच ते पहरा दिंदा है। यह सच का पांधी है मौके का सच बोलदा है। फिर इन उच्ची सुची जमीर अणख भरिया जीवन गुरु महाराज ने दत्ता है। ये अकाल पुरख परमात्मा ही अपना राजा मनदा है। ये कारण ने अगली बेनती जिहड़ा ये घर है ना साडे प्यार विच फर्क है। कोई आ जाए हिंदू वीर आ जाए मुसलमान वीर आ जाए कोई ईसाई वीर आ जाए जेड़े मर्जी धर्म नू मनन वाला साडे घर विच आ जाए साडे प्यार विच कोई फर्क नहीं। असी सब नू बनदा प्यार सत्कार दन्ने आ। ना साडे प्यार विच फर्क है ते ना साडे सत्कार विच फर्क है। तीजी बेनती ना साडे किरदार विच फर्क है। कदे भी सिख गैर औरत वल अख चाकी नहीं वेखदा। इस सिख का करैक्टर है इस सिख का किरदार है। कदे भी असी किसी गैर अख नाल नहीं वेखते कि किसी होर धर्म का नहीं। ना साडे प्यार विच फर्क ना साडे सत्कार विच फर्क ते ना साडे किरदार विच फर्क। फिर इन्ने घल्लूकारे कित्थों हो गए। सिख तो हर रोज ही अरदास करदा है अव्वल अलह नूर उपाया कुदरत के सब बंदे एक नूर ते सब जग उपजया कौन भले ਕੋ ਮੰਦੇ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ। ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅੰਨ ਪਾਣੀ ਮੁੱਛ ਉਪਾਏ ਦੁੱਖ ਦਾਲਦ ਭੰਨ ਧਰ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੈ ਤਿਥੈ ਲਿਹੋ ਉਵਾਰ। ਸਿੱਖ ਤਾਂ ਹਰ ਰੋਜ਼ ਅਰਦਾਸ ਦੀ ਸਮਾਪਤੀ ਇੱਥੇ ਕਰਦੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦਰ ਅਸਲ ਇਹ ਸੱਚ ਅਤੇ ਝੂਠ ਦਾ ਟਕਰਾਅ ਸੀ, ਦਰ ਅਸਲ ਇਹ ਮਰੀ ਹੋਈ ਜ਼ਮੀਰ ਵਾਲਿਆਂ ਦਾ ਤੇ ਉੱਚੀ ਸੁੱਚੀ ਜ਼ਮੀਰ ਵਾਲਿਆਂ ਦਾ ਟਕਰਾਅ ਸੀ ਤੇ ਆਦਿ ਕਾਲ ਤੋਂ ਚੱਲਦਾ ਆਇਆ। ਸੰਖੇਪ ਵਿੱਚ ਬੇਨਤੀ ਕਰਾਂ, ਹਿੰਦੁਸਤਾਨ ਦੀ ਧਰਤੀ ਤੇ ਗੁਲਾਮੀ ਦੀਆਂ ਜੰਜੀਰਾਂ ਪੈ ਗਈਆਂ। ਸਨ 712 ਵਿੱਚ ਪਹਿਲੀ ਵਾਰ ਬਾਹਰੋਂ ਜੇ ਕੋਈ ਧਾੜ ਵੀ ਚੜ੍ਹ ਕੇ ਆਇਆ ਨਾ, ਉਹ ਗੁਲਾਮ ਵੰਸ਼ ਵਾਲੇ ਸੀ। ਇਹ 712 ਵਿੱਚ ਆਏ, ਭਾਵ ਕਿ 8ਵੀਂ ਸਦੀ ਵਿੱਚ ਆਏ ਉਹ ਧਰਤੀ ਤੇ। ਤਾਂ ਗੁਲਾਮ ਵੰਸ਼, ਉਸ ਤੋਂ ਅੱਗੇ ਤੁਗਲਕ ਵੰਸ਼, ਇਹ ਵੀ ਬਾਹਰੋਂ ਚੜ੍ਹ ਕੇ ਆਏ ਸੀ। ਤੀਜੇ ਆ ਗਏ ਲੋਧੀ ਤੇ ਚੌਥੇ ਮੁਗਲ। ਚਾਰ ਵੰਸ਼ ਇਹ ਬਾਹਰੋਂ ਆਏ ਸੀ, ਹਿੰਦੁਸਤਾਨ ਦੇ ਨਹੀਂ ਸੀ ਇਹ। ਇਹ ਚਾਰ ਵੰਸ਼ਾਂ ਦੇ 48 ਰਾਜਿਆਂ ਨੇ, ਨੋਟ ਰੱਖਿਓ ਜਿਨ੍ਹਾਂ ਨੇ ਹਿਸਟਰੀ ਪੜ੍ਹੀ ਹੋਵੇ ਹਿੰਦੁਸਤਾਨ ਦੀ, 48 ਰਾਜਿਆਂ ਨੇ ਹਿੰਦੁਸਤਾਨ ਦੇ ਉੱਪਰ ਰਾਜ ਕੀਤਾ। ਮਹਿਮੂਦ ਗਜ਼ਨਵੀ ਨਾ, ਇੱਕ ਪ੍ਰਮਾਣ ਦੇ ਦਿਆਂ, ਉਹ 17 ਹਮਲੇ ਕਰਦਾ। ਇੱਕ ਵਾਰੀ ਉਹਨੇ ਜਗਨਨਾਥਪੁਰੀ ਦਾ ਜਿਹੜਾ ਮੰਦਰ ਸੀ, ਵੱਡਾ ਮੰਦਰ ਸੀ ਇਹ, ਉਹ ਮੰਦਰ ਦੇ ਅੰਦਰ 200 ਪੱਕੇ ਮਨ ਦਾ ਸੋਨੇ ਦਾ ਟੱਲ ਲਮਕਦਾ ਸੀ, ਵੱਡੇ ਵੱਡੇ ਥਮਲਿਆਂ ਨਾਲ, ਸੋਨੇ ਦੇ ਸੰਗਲਾਂ ਨਾਲ ਉਹ ਬੰਨਿਆ ਹੋਇਆ ਸੀ। ਤੇ ਗਜਨ ਵੀ ਆਇਆ, ਇਹਨੇ ਟੱਲ ਵੀ ਖੋਲਿਆ, ਫਿਰ ਮੂਰਤਾਂ ਭੰਨੀਆਂ, ਮੰਦਰ ਵੀ ਤੋੜਿਆ, ਪਰ ਕੋਈ ਸੂਰਮਾ ਉੱਥੇ ਐਸਾ ਨਹੀਂ ਸੀ ਜਿਹੜਾ ਉਹਦੇ ਸਾਹਮਣੇ ਖੜ ਕੇ ਕਹਿੰਦਾ ਵੀ ਇਹ ਤੂੰ ਕੀ ਕਰਦਾ। ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਬਲ ਨਹੀਂ ਸੀ। ਬਲ ਛੁੱਟ ਕੇ ਉਹ ਬੰਧਨ ਪਰੇ, ਉਹ ਬੰਧਨਾਂ ਵਿੱਚ ਪੈ ਚੁੱਕੇ ਸੀ, ਕੋਈ ਤਾਕਤ ਹੈ ਹੀ ਨਹੀਂ ਸੀ। ਅੱਜ ਬੰਬਈ ਦੀ ਧਰਤੀ ਤੇ ਮਰਾਠੇ ਲੋਕ ਬੜੀਆਂ ਧਾਹਾਂ ਮਾਰਦੇ ਨੇ, ਪਰ ਇਹ ਉਦੋਂ ਵੀ ਸੀ, ਇਹ ਉਦੋਂ ਵੀ ਸੀ, ਰਜਵਾੜੇ ਲੋਕ ਉਦੋਂ ਵੀ ਸੀ, ਪਰ ਕੋਈ ਉਹਦੇ ਸਾਹਮਣੇ ਨਹੀਂ ਖੜਿਆ। ਹਾਂ, ਹਿੰਦੁਸਤਾਨ ਦੇ ਵਿੱਚੋਂ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਵਾਲਾ ਕੇਵਲ ਤੇ ਕੇਵਲ ਇੱਕ ਘਰ ਹੈ, ਉਹ ਹੈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦਾ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਵਕਤ ਹੈ। ਸਨ 1675 ਦੀ ਇਹ ਵਾਰਤ ਹੈ। ਔਰੰਗਜ਼ੇਬ ਨੇ ਕਹਿਰ ਤੋੜਿਆ, ਸਵਾ ਸਵਾ ਮਣ ਜਨੇਊ ਹਰ ਰੋਜ਼ ਲੈਂਦਾ ਹੈ। ਤਾਂ ਉਹ ਲੋਕਾਂ ਨੇ ਵੇਖਿਆ ਗੁਰੂ ਨਾਨਕ ਦਾ ਘਰ ਹੈ ਵੀ ਜੋ ਸਾਡੀ ਰਖਵਾਲੀ ਕਰ ਸਕਦਾ। ਕਿਉਂ? ਕਿਉਂਕਿ ਇਹ ਕਦੇ ਹੁਕਮਰਾਨਾਂ ਤੋਂ ਡਰਦਾ ਨਹੀਂ, ਇਹ ਉਹਨਾਂ ਦੇ ਸਾਹਮਣੇ ਖੜ ਕੇ ਕਹਿੰਦਾ ਬਾਬਰ ਤੂੰ ਜਾਵਰ ਹੈ। ਜਾਣਦੇ ਸੀ ਸਾਡੇ ਬਾਰੇ ਉਹ ਕਟੇ ਹੋ ਕੇ ਆ ਗਏ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੇ ਅਰਜ ਕੀਤੀ, ਪਾਤਸ਼ਾਹ ਅੱਜ ਅਸੀਂ ਜਨੇਊ ਪਾਉਣ ਨਹੀਂ ਆਏ, ਅੱਜ ਅਸੀਂ ਪਿਆ ਹੋਇਆ ਜਨੇਊ ਬਚਾਉਣ ਆਇਆ। ਪਹਿਲੇ ਜਾਮੇ ਵਿੱਚ ਪੰਡਿਤ ਆਇਆ ਸੀ ਤੁਹਾਡੇ ਘਰ ਵਿੱਚ, ਉਹ ਜਨੇਊ ਪਾਉਣ ਆਇਆ ਸੀ, ਪਰ ਅੱਜ ਜਨੇਊ ਪਾਉਣ ਨਹੀਂ, ਅੱਜ ਜਨੇਊ ਬਚਾਉਣ ਆਇਆ। ਜੇ ਸਾਡਾ ਜਨੇਊ ਬਚ ਸਕਦਾ ਸਿਰਫ ਤੇ ਸਿਰਫ ਤੁਹਾਡੇ ਕਰਕੇ ਬਚ ਸਕਦਾ। ਗੁਰੂ ਨੇ ਬਚਨ ਕੀਤਾ, ਜਾਓ ਔਰੰਗੇ ਨੂੰ ਕਹਿ ਦਿਓ ਇਹ ਕਹਿਰ ਕਰਨਾ ਬੰਦ ਕਰ, ਇਹ ਬੇਦੋਸ਼ਿਆਂ ਦਾ ਖੂਨ ਡੁੱਲਣਾ ਬੰਦ ਕਰ ਦੇ, ਸਿਰਫ ਤੇ ਸਿਰਫ ਜੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤੂੰ ਇਸਲਾਮ ਵਿੱਚ ਲੈ ਆਵੇਂ ਨਾ, ਅਸੀਂ ਸਾਰੇ ਹਿੰਦੂ ਆਪਣੇ ਆਪ ਇਸਲਾਮ ਦੇ ਵਿੱਚ ਆ ਜਾਵਾਂਗੇ। ਐਸੇ ਹੀ ਹੋਇਆ, ਸੁਨੇਹਾ ਘੱਲਿਆ ਗਿਆ। ਹੁਣ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚਦੇ ਨੇ ਤੇ ਸ਼ਹਾਦਤ ਦਾ ਜਾਮਾ ਪੀਂਦੇ ਨੇ। ਉਹਨਾਂ ਦਾ ਧਰਮ, ਉਹਨਾਂ ਦੇ ਧਾਰਮਿਕ ਚਿੰਨ, ਸਿੱਖ ਨਾ ਜਨੇਊ ਵਿੱਚ ਵਿਸ਼ਵਾਸ ਰੱਖਦਾ, ਨਾ ਤਿਲਕ ਵਿੱਚ, ਨਾ ਟੋਪੀ ਵਿੱਚ, ਨਾ ਆਰਤੀਆਂ ਵਿੱਚ, ਇਹਦਾ ਕੋਈ ਵਿਸ਼ਵਾਸ ਨਹੀਂ। ਪਰ ਉਹ ਧਾਰਮਿਕ ਚਿੰਨ੍ਹਾਂ ਦੀ ਰਖਵਾਲੀ ਕੀਤੀ, ਧਰਮ ਦੀ ਰਖਵਾਲੀ, ਧਾਰਮਿਕ ਚਿੰਨ੍ਹਾਂ ਦੀ ਰਖਵਾਲੀ, ਫਿਰ ਸੰਸਕ੍ਰਿਤੀ ਦੀ ਰਖਵਾਲੀ, ਉਹਨਾਂ ਦੀ ਭਾਸ਼ਾ ਦੀ ਰਖਵਾਲੀ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸਮੁੱਚੀ ਬਾਣੀ ਪੜ੍ਹੋ, 59 ਸ਼ਬਦ ਨੇ, 57 ਸਲੋਕ ਨੇ, ਟੋਟਲ 116 ਦੀ ਗਿਣਤੀ ਬਣਦੀ ਹੈ। ਸਾਰੇ ਸ਼ਬਦਾਂ ਨੂੰ ਪਾਤਸ਼ਾਹ ਜੀ ਦੀ ਬਾਣੀ ਨੂੰ ਗਹੁ ਨਾਲ ਪੜ੍ਹਿਓ ਵਿਚਾਰਿਓ, ਤਾਂ ਜਿਹੜੀ ਭਾਸ਼ਾ ਵਰਤੀ ਹੈ ਨਾ ਗੁਰੂ ਮਹਾਰਾਜ ਨੇ, ਉਹ ਜ਼ਿਆਦਾਤਰ ਹਿੰਦੀ ਵਰਤੀ ਹੈ। ਮਨ ਰੇ ਕੌਣ ਕੁਮਤ ਤੈ ਲੀਨੀ, ਕਿਹੜੀ ਭਾਸ਼ਾ? ਹਿੰਦੀ। ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਵਿੱਚ ਜ਼ਿਆਦਾਤਰ ਜਿਹੜੀ ਭਾਸ਼ਾ ਹੈ ਉਹ ਕਿਹੜੀ ਹੈ? ਹਿੰਦੀ ਵਰਤੀ ਮਹਾਰਾਜ ਨੇ। ਕਿਉਂ? ਉਹ ਵਕਤ ਔਰੰਗਾ ਚਾਹੁੰਦਾ ਸੀ ਕਿ ਮੈਂ ਇਹਨਾਂ ਦੀ ਭਾਸ਼ਾ ਵੀ ਬੰਦ ਕਰ ਦਿਆਂ, ਇਹ ਫਾਰਸੀ ਬੋਲਣ। ਕੱਲਾ ਧਰਮ ਨਹੀਂ, ਉਹਨਾਂ ਦੀ ਭਾਸ਼ਾ ਨੂੰ ਵੀ ਬਚਾਉਣ ਵਾਲੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ। ਧਰਮ ਬਚਾਇਆ, ਧਾਰਮਿਕ ਚਿੰਨ੍ਹ ਬਚਾਏ, ਸੰਸਕ੍ਰਿਤੀ, ਭਾਸ਼ਾ, ਉਹਨਾਂ ਦੀਆਂ ਜਾਨਾਂ ਤੇ ਲੱਖਾਂ ਮੰਦਰ, ਲੱਖਾਂ ਮੰਦਰ। ਪਰ ਸਾਨੂੰ ਕੀ ਮਿਲਿਆ? ਸਾਨੂੰ ਕੀ ਮਿਲਿਆ? ਗਿਆਨੀ ਤਰਲੋਕ ਸਿੰਘ ਦੀ ਬੜੀ ਸੋਹਣੀ ਇੱਕ ਕਵਿਤਾ ਹੈ, ਉਹਦੇ ਬੋਲ ਨੇ, ਉਹ ਕਹਿੰਦਾ, ਬੁੱਲੇ ਸਾਹ ਦੀ ਕਲਮ ਦੇ ਵਿੱਚੋਂ ਐਸਾ ਹੋਇਆ ਇਜ਼ਹਾਰ ਨਾ ਹੁੰਦਾ, ਜੋ ਕੁਝ ਅੱਖਾਂ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ। ਭਾਵੇਂ 26 ਜਨਵਰੀ ਹੋਵੇ, ਭਾਵੇਂ 15 ਅਗਸਤ ਹੋਵੇ, ਲਾਲ ਕਿਲੇ ਦੀ ਸਲੀਬ ਤੇ ਖੜ ਕੇ ਉੱਥੇ ਦਾ ਪ੍ਰਧਾਨ ਮੰਤਰੀ ਅੱਜ ਤੱਕ ਲੈਕਚਰ ਦਿੰਦਾ, ਭਾਸ਼ਣ ਦਿੰਦਾ। ਭਾਸ਼ਣ ਤਾਂ ਉਹੀ ਹੁੰਦਾ, ਰਟਿਆ ਰਟਾਇਆ, ਲਿਖਿਆ ਲਿਖਾਇਆ, ਬਸ ਬੰਦੇ ਹੀ ਬਦਲਦੇ ਨੇ, ਗੱਲਾਂ ਉਹੀ ਹੁੰਦੀਆਂ। ਉਹ ਕਹਿੰਦਾ ਵੀ ਮੈਨੂੰ ਇਹ ਦੇਸ਼ ਤੇ ਮਾਣ ਹੈ। ਕਿਉਂ? ਵੀ ਇਹਦੇ ਵਿੱਚ ਵੱਖ ਵੱਖ ਧਰਮਾਂ ਦੇ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਸੰਸਕ੍ਰਿਤੀ ਦੇ ਲੋਕ ਰਹਿੰਦੇ ਨੇ, ਮੈਨੂੰ ਮਾਣ ਹੈ। ਪਰ ਉਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਇਹ ਮਾਣ ਨੂੰ ਬਰਕਰਾਰ ਰੱਖਣ ਵਾਲਾ ਕੌਣ ਹੈ? ਜਿਹੜਾ ਮਾਣ ਅੱਜ ਤੈਨੂੰ ਹੈ, ਇਹ ਮਾਣ ਨੂੰ ਬਰਕਰਾਰ ਰੱਖਣ ਵਾਲਾ ਕੌਣ ਹੈ? ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਹੈ ਇਹ। ਬੁੱਲੇ ਸਾਹ ਦੀ ਕਲਮ ਦੇ ਵਿੱਚੋਂ ਐਸਾ ਹੋਇਆ ਇਜ਼ਹਾਰ ਨਾ ਹੁੰਦਾ, ਜੋ ਕੁਝ ਅੱਖਾਂ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ, ਨਾ ਹੁੰਦੇ ਇੱਥੇ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ, ਨਾ ਕੋਈ ਹੁੰਦਾ ਰਾਮ ਉਪਾਸਕ, ਜਪਦਾ ਕੋਈ ਮੁਰਾਰ ਨਾ ਹੁੰਦਾ, ਜੇ ਗੁਰ ਗੋਬਿੰਦ ਅਵਤਾਰ ਨਾ ਹੁੰਦਾ, ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਜੇ ਗੁਰੂ ਗੋਬਿੰਦ ਅਵਤਾਰ ਨਾ ਹੁੰਦਾ, ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਉਹ ਵਕਤ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਿਆ ਗੁਰੂ ਨਾਨਕ ਮਹਾਰਾਜ ਦੇ ਘਰ ਨੇ। ਗੱਲ ਅੱਗੇ ਕਰੀਏ, ਸਮਾਂ ਆ ਗਿਆ 1610 ਦਾ। ਹੁਣ ਜਹਾਂਗੀਰ ਨਾਲ ਸੰਧੀ ਕਰਕੇ ਪਹਿਲੀ ਵਾਰ ਅੰਗਰੇਜ਼ ਭਾਰਤ ਦੀ ਧਰਤੀ ਤੇ ਗਿਆ। 1610 ਵਿੱਚ ਆਏ ਸੀ ਇਹ, ਜਹਾਂਗੀਰ ਨਾਲ ਇਹਨਾਂ ਦੀ ਸੰਧੀ ਹੋਈ ਸੀ। ਹੌਲੀ ਹੌਲੀ ਇਹਨਾਂ ਨੇ ਪੈਰ ਪਸਾਰਨੇ ਸ਼ੁਰੂ ਕਰਤੇ, ਸਾਰੀਆਂ ਸਟੇਟਾਂ ਰਾਜਾਂ ਵਿੱਚ ਇਹਨਾਂ ਨੇ ਆਪਣਾ ਰਾਜ ਸਥਾਪਿਤ ਕਰ ਲਿਆ, ਤੇ ਅਖੀਰ ਤੇ, ਸਭ ਤੋਂ ਅਖੀਰ ਤੇ ਇਹ ਪੰਜਾਬ ਦੀ ਧਰਤੀ ਤੇ ਆਏ ਸੀ। ਤੇ ਉਦੋਂ ਡੋਗਰਿਆਂ ਦੀ ਮਿਲੀ ਭੁਗਤ ਦੇ ਨਾਲ ਡੋਗਰਿਆਂ ਨੇ ਗਦਾਰੀਆਂ ਕੀਤੀਆਂ, ਤੇ 1849 ਦੇ ਵਿੱਚ ਜਿਹੜੇ ਗੋਰੇ ਸੀ ਨਾ, ਉਹ ਪੂਰਨ ਤੌਰ ਤੇ ਉੱਥੇ ਉਹਨਾਂ ਨੇ ਆਪਣਾ ਰਾਜ ਸਥਾਪਿਤ ਕਰ ਲਿਆ। ਤੇ ਹੁਣ ਗੱਲ ਫੇਰ ਆਈ ਵੀ ਇਹਨਾਂ ਤੋਂ ਆਜ਼ਾਦੀ ਕੌਣ ਦਵਾਊ? ਪਹਿਲਾਂ ਤਾਂ ਆਜ਼ਾਦੀ ਦਵਾਈ ਸੀ ਮੁਗਲਾਂ ਤੋਂ, ਹੁਣ ਇਹਨਾਂ ਤੋਂ ਆਜ਼ਾਦੀ ਕੌਣ ਦਵਾਊ? ਫਿਰ ਗੁਰੂ ਨਾਨਕ ਮਹਾਰਾਜ ਦਾ ਘਰ ਹੈ ਹੁਣ। ਫਿਰ ਆਏ, ਬਹਿ ਕੇ ਗੱਲਾਂ ਹੋਈਆਂ ਕਿ ਇਹਨਾਂ ਤੋਂ ਆਜ਼ਾਦੀ ਦਵਾ ਦਿਓ, ਜੋ ਕੁਝ ਸਿੱਖੋ ਮੰਗੋਗੇ ਨਾ ਤੁਹਾਨੂੰ ਮਿਲੂ, ਤੁਸੀਂ ਆਜ਼ਾਦ ਫਿਜ਼ਾ ਦੇ ਵਿੱਚ ਵਿਚਰੋਗੇ। ਪਰ ਹੋਇਆ ਕੀ? ਹੋਇਆ ਕੀ ਗੁਰੂ ਸਵਾਰਿਓ? ਤੇ ਜਦੋਂ 1947 ਦੀ ਵੰਡ ਹੋਈ, ਦੋ ਜੱਜੇ ਜਿੱਤ ਗਏ, ਜਵਾਹਰ ਲਾਲ ਨਹਿਰੂ ਤੇ ਅਲੀ ਜਨਾਹ, ਇੱਕ ਭਾਰਤ ਦਾ, ਇੱਕ ਪਾਕਿਸਤਾਨ ਦਾ, ਤੇ ਤੀਜਾ ਸੀ ਸਿੱਖਾਂ ਦਾ ਲੀਡਰ ਬਲਦੇਵ ਸਿੰਘ। ਇਹ ਚੰਦ ਫੈਕਟਰੀਆਂ ਵਾਸਤੇ ਆਪਣੀ ਜ਼ਮੀਨ ਵੇਚ ਗਿਆ। ਦੋ ਜੱਜੇ ਜਿੱਤ ਗਏ, ਇਕਨਾਂ ਨੇ ਭਾਰਤ ਨੂੰ ਜਿੰਦਾਬਾਦ ਕਹਿਤਾ ਤੇ ਦੂਜਿਆਂ ਨੇ ਪਾਕਿਸਤਾਨ ਨੂੰ ਜਿੰਦਾਬਾਦ ਕਹਿਤਾ। ਜਦੋਂ ਅਸੀਂ ਆਪਣੇ ਹੱਕ ਮੰਗੇ ਆਪਣੇ ਹੱਕ ਮੰਗੇ ਤਾਂ ਸਾਨੂੰ ਝੂਠੇ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ। ਝੂਠੇ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ। ਗੱਲ ਆ ਗਈ 1984 ਦੀ। ਘੱਲੂਘਾਰੇ ਪਹਿਲਾਂ ਵੀ ਹੋਏ ਨੇ, ਛੋਟਾ ਘੱਲੂਘਾਰਾ ਹੋਇਆ, ਫਿਰ ਕੁੱਪਰ ਹੀੜੇ ਦੀ ਧਰਤੀ ਤੇ ਵੱਡਾ ਘੱਲੂਘਾਰਾ ਹੋਇਆ, ਤੇ ਹੁਣ ਜਦੋਂ 1984 ਵਿੱਚ ਘੱਲੂਘਾਰਾ ਵਰਤਦਾ ਨਾ, ਇਹ ਬੇਗਾਨੇ ਹੀ ਨਹੀਂ ਸੀ, ਇਹ ਤਾਂ ਆਪਣੀ ਸੀ। ਦੁੱਖ ਤਾਂ ਇਹ ਗੱਲ ਦਾ ਨਾ, ਇਹ ਬੇਗਾਨੇ ਨਹੀਂ ਸੀ ਵੀ ਬਾਹਰੋਂ ਆਏ ਸੀ ਚੜ੍ਹ ਕੇ, ਇਹ ਤਾਂ ਆਪਣੇ ਸੀ ਕਿ ਉਹੀ ਸੀ ਜਿਨ੍ਹਾਂ ਲਈ ਅਸੀਂ ਆਪਣਾ ਖੂਨ ਡੋਲਿਆ ਸੀ, ਇਹ ਉਹੀ ਸੀ ਜਿਨ੍ਹਾਂ ਲਈ ਸਾਡੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਇਹ ਉਹੀ ਸੀ। ਇਹਨਾਂ ਨੇ ਆ ਕੇ ਅਟੈਕ ਕੀਤਾ ਤੇ ਫਿਰ ਸਿੱਖ ਸੂਰਮੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਅੱਗੇ ਆਏ ਤੇ ਜੋ ਸਤਿਗੁਰਾਂ ਦਾ ਬਚਨ ਹੈ ਨਾ, ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦੀ ਹੋਏ। ਇਹਨਾਂ ਨੇ ਬਣ ਦਾ ਫਲ ਭੁਗਤਾਇਆ। ਫਿਰ ਨਵੰਬਰ 1984, ਨਾ ਬਜ਼ੁਰਗ ਵੇਖਿਆ, ਨਾ ਕੋਈ ਬੱਚਾ ਵੇਖਿਆ, ਨਾ ਕਿਸੇ ਬੀਬੀ ਨੂੰ ਵੇਖਿਆ। ਇਹਨਾਂ ਨੇ ਕਹਿਰ ਢਾਇਆ, ਬਸ ਇੱਕੋ ਚੀਜ਼ ਵੇਖੀ ਹੈ, ਸਿੱਖਾਂ ਦਾ ਘਰ ਹੈ, ਅੱਗ ਲਾ ਦਿੱਤੀ ਗਈ, ਗਲਾਂ ਚ ਟਾਇਰ ਪਾ ਕੇ ਜਿਉਂਦਿਆਂ ਨੂੰ ਸਾੜ ਦਿੱਤਾ ਗਿਆ। ਦਿੱਲੀ ਦੀਆਂ ਗਲੀਆਂ ਵਿੱਚ ਇੰਨਾ ਪਾਣੀ ਨਹੀਂ ਚੱਲਿਆ ਜਿੰਨਾ ਸਿੱਖਾਂ ਦਾ ਖੂਨ ਵਗਿਆ। ਕਰਨ ਵਾਲੇ ਕੌਣ ਸੀ? ਇਹ ਉਹੀ ਸੀ ਜਿਹੜੇ ਹਰ ਰੋਜ਼ ਗੁਰਦੁਆਰਾ ਬੰਗਲਾ ਸਾਹਿਬ ਆ ਕੇ ਪ੍ਰਸ਼ਾਦਾ ਛਕਦੇ ਸੀ, ਉਹੀ ਸੀ ਜਿਹੜੇ ਰੋਜ਼ ਆ ਕੇ ਪੰਗਤਾਂ ਵਿੱਚ ਪ੍ਰਸ਼ਾਦਾ ਛਕਦੇ ਸੀ। ਇਹਨਾਂ ਨੂੰ ਪਤਾ ਸੀ ਵੀ ਆਹ ਸਿੱਖ ਹੈ, ਹਰ ਰੋਜ਼ ਬੋਲਦੇ ਹਾਂ, ਦੇਖਦੇ ਹਾਂ, ਇੱਥੇ ਇਹਦਾ ਘਰ ਹੈ, ਉਹ ਜਾਣਦੇ ਸੀ ਇੱਕ ਦੂਜੇ ਨੂੰ। ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ ਆ ਕੇ ਲੰਗਰਾਂ ਚੋਂ ਪ੍ਰਸ਼ਾਦੇ ਛਕਣੇ, ਰੋਜ਼ ਹੀ ਛਕਦੇ ਸੀ। ਕਹਿਰ ਢਾਇਆ। ਗੱਲ ਅੱਗੇ ਕਰੀਏ, ਫਿਰ ਇਹਨਾਂ ਨੇ ਸਿੱਖਾਂ ਦੀ ਨਸਲ ਕੁਸੀ ਵਾਸਤੇ ਬੁੱਚੜ ਬੇਅੰਤ ਨੂੰ ਅੱਗੇ ਲਿਆਂਦਾ। ਹੁਣ ਇੱਥੋਂ ਸੰਘਰਸ਼ ਸ਼ੁਰੂ ਹੋਇਆ। ਤਿੰਨ ਤਰ੍ਹਾਂ ਦੇ ਲੋਕ ਸੀ ਜਿਹੜੇ ਉਹ ਸੰਘਰਸ਼ ਵਿੱਚ। ਇੱਕ ਸੀ ਜੁਝਾਰੂ ਸਿੱਖ, ਜੁਝਾਰੂ ਯੋਧੇ, ਉਹ ਅੱਗੇ ਆ ਗਏ। ਦੂਜੇ ਜਿਹੜੇ ਪੁਲਿਸ ਦੇ ਸਤਾਏ ਹੋਏ ਸੀ। ਤੀਜੇ ਪੁਲਿਸ ਵਾਲੇ ਉਹ ਸੰਘਰਸ਼ ਨੂੰ ਬਦਨਾਮ ਕਰਨ ਵਾਸਤੇ ਅੱਗੇ ਆ ਗਏ। ਸੰਘਰਸ਼ ਨੂੰ ਬਦਨਾਮ ਕਰਨ ਵਾਸਤੇ ਅੱਗੇ ਆਏ। ਸੁਖਦੀਪ ਸਿੰਘ ਬਰਨਾਲੇ ਨੇ ਚਾਰ ਲੈਣਾ ਲਿਖੀਆਂ। ਉਹ ਕਹਿੰਦਾ, ਮਾਰਨ ਵਾਲੇ ਕੌਣ ਸੀ ਇਹ ਭੇਦ ਨਾ ਲੱਗਾ, ਚੱਲਦੀ ਬੱਸ ਵਿੱਚੋਂ ਕੁਝ ਲੋਕਾਂ ਨੂੰ ਤਾਰ ਕੇ ਜਿਉਂਦਿਆਂ ਨੂੰ ਸਾੜ ਦੇਣਾ ਇਹ ਸਿੱਖ ਦਾ ਕੰਮ ਨਹੀਂ ਹੈ। ਨਹੀਂ ਨਹੀਂ, ਸਿੱਖ ਦਾ ਤਾਂ ਕੰਮ ਹੀ ਨਹੀਂ ਹੈ। ਕਿਹਨਾਂ ਨੇ ਕੀਤਾ? ਜੋ ਆਪਣੇ ਆਪ ਨੂੰ ਜੁਝਾਰੂ ਯੋਧੇ ਕਹਾਉਂਦੇ ਸੀ ਪਰ ਹੈ ਸੀ ਪੁਲਿਸ ਵਾਲੇ, ਉਹਨਾਂ ਨੇ ਬਦਨਾਮ ਕਰਨਾ ਸੀ ਸੰਘਰਸ਼ ਨੂੰ। ਮਾਰਨ ਵਾਲੇ ਕੌਣ ਸੀ ਇਹ ਭੇਦ ਨਾ ਲੱਗਾ, ਉਹ ਬੇਦੋਸ਼ਾ ਖੂਨ ਤਾਂ ਸਿੱਖਾਂ ਸਿਰ ਹੀ ਲੱਗਾ, ਉਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ, ਉਹ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ। ਬੇਅੰਤ ਵੀ ਆਪਣੇ ਆਪ ਨੂੰ ਸਿੱਖ ਕਹਾ ਰਿਹਾ ਹੈ ਤੇ KPS ਗਿੱਲ ਵੀ ਆਪਣੇ ਆਪ ਨੂੰ ਸਿੱਖ ਕਹਾ ਰਿਹਾ ਹੈ। ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ। ਜਿੱਥੇ ਉਹ ਤਕਸ਼ਾਂ ਤਾਕਤ ਦੀ ਅੱਗਾਂ ਹੀ ਅੱਗਾਂ, ਪੰਜਾਬ ਦੀ ਧਰਤੀ ਦੀ ਗੱਲ ਹੈ ਇਹ, ਜਿੱਥੋਂ ਤੱਕ ਸ਼ਾਂ ਤਾਕਤ ਦੀ ਅੱਗਾਂ ਹੀ ਅੱਗਾਂ, ਉਹ ਵਿੱਚ ਚਰਾਹੇ ਸੜਦੀਆਂ ਪੱਗਾਂ ਹੀ ਪੱਗਾਂ। ਦਸ ਦਸ ਸਾਲ, ਪੰਦਰਾਂ ਪੰਦਰਾਂ ਸਾਲ ਪਿੰਡਾਂ ਦੇ ਵਿੱਚੋਂ ਬਰਾਤ ਨਹੀਂ ਸੀ ਚੜ੍ਹੀ। ਚੁਣ ਚੁਣ ਕੇ ਜਿਹਦੇ ਕੇਸਰੀ ਦਸਤਾਰ ਹੈ, ਜਿਹਦੇ ਖੱਟੀ ਦਸਤਾਰ ਹੈ, ਨੀਲੀ ਦਸਤਾਰ ਹੈ, ਚੁਣ ਚੁਣ ਕੇ ਨੌਜਵਾਨਾਂ ਨੂੰ ਖਤਮ ਕੀਤਾ ਗਿਆ। ਇੱਥੇ ਇੱਕ ਬੇਨਤੀ ਕਰਾਂ, ਸਾਡਾ ਕਿਸੇ ਧਰਮ ਨਾਲ ਕੋਈ ਟਕਰਾਅ ਨਹੀਂ। ਹਾਂ, ਹਰ ਇੱਕ ਧਰਮ ਵਿੱਚ ਕੁਝ ਸਰਾਰਤੀ ਅਨਸਰ ਜ਼ਰੂਰ ਹੁੰਦੇ ਆ। ਇੱਕ ਦਲੀਲ ਹੈ ਸਿਰਫ ਸਮਝਣ ਵਾਸਤੇ। ਤ੍ਰੇਤੇ ਦਾ ਯੁੱਗ ਸੀ, ਕਹਿੰਦੇ ਮਾਤਾ ਸੀਤਾ ਆਪਣੇ ਸਿਰ ਵਿੱਚ ਸੰਧੂਰ ਪਾ ਕੇ ਖੜੀ ਹੈ। ਹਨੂੰਮਾਨ ਆਇਆ, ਉਹ ਕਹਿੰਦਾ ਮਾਤਾ ਵੀ ਤੂੰ ਆਪਣੇ ਸਿਰ 'ਚ ਸੰਧੂਰ ਕਾਹਤੋਂ ਪਾਇਆ? ਉਹ ਕਹਿੰਦੀ ਵੀ ਇਹ ਤੇਰੇ ਪਿਤਾ ਨੂੰ, ਭਗਵਾਨ ਰਾਮ ਚੰਦਰ ਨੂੰ ਚੰਗਾ ਲੱਗਦਾ, ਉਹਦੀ ਖੁਸ਼ੀ ਵਾਸਤੇ ਮੈਂ ਐਸਾ ਕਰਦੀ ਹਾਂ। ਕਹਿੰਦਾ ਠੀਕ ਆ। ਉਹ ਗਿਆ ਤੇ ਆਪਣੇ ਆਪ ਨੂੰ ਸੰਧੂਰ ਚ ਲਵੇੜ ਕੇ ਲਿਆਇਆ। ਹਨੂੰਮਾਨ ਅੱਜ ਵੀ ਉਹਦੇ ਮੰਦਰਾਂ ਵਿੱਚ ਸੰਧੂਰ ਚੜਦਾ। ਉਹ ਆਪਣੇ ਆਪ ਨੂੰ ਸੰਧੂਰ ਦੇ ਵਿੱਚ ਲੱਥ ਪੱਥ ਕਰਕੇ ਲਿਆਇਆ। ਮਾਤਾ ਸੀਤਾ ਪੁੱਛਦੀ ਇਹ ਕੀ? ਕਹਿੰਦਾ ਮੈਂ ਆਪਣੇ ਪਿਤਾ ਰਾਮ ਚੰਦਰ ਦੀ ਖੁਸ਼ੀ ਲੈਣੀ ਹੈ, ਮੈਂ ਸੰਧੂਰ ਤਾਂ ਪਾਇਆ। ਜੇ ਅਸੀਂ ਖੱਟੀਆਂ ਦਸਤਾਰਾਂ ਬੰਨੀਆਂ, ਜੇ ਅਸੀਂ ਨੀਲੀਆਂ ਸਜਾਈਆਂ, ਜੇ ਅਸੀਂ ਪੀਲੀਆਂ ਸਜਾਈਆਂ, ਕਾਹਦੇ ਲਈ? ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਲੈਣ ਵਾਸਤੇ। ਅਸੀਂ ਵੀ ਤਾਂ ਆਪਣੇ ਗੁਰੂ ਦੀ ਖੁਸ਼ੀ ਲੈਣੀ ਹੈ ਨਾ। ਜੇ ਸਿੱਖ ਦੇ ਸਿਰ ਤੇ ਤਾਜ ਹੈ, ਦਸਤਾਰ ਹੈ, ਅਸੀਂ ਆਪਣੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਐਸਾ ਕੀਤਾ। ਜੇ ਸਾਨੂੰ ਤੇਰੇ ਸੰਧੂਰ ਤੇ ਇਤਰਾਜ਼ ਕੋਈ ਨਹੀਂ, ਤੈਨੂੰ ਸਾਰੀਆਂ ਪੱਗਾਂ ਤੇ ਕਿਉਂ ਇਤਰਾਜ਼ ਹੈ? ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਤੂੰ ਆਪਣੇ ਪਿਤਾ ਦੀ ਖੁਸ਼ੀ ਲੈ, ਅਸੀਂ ਆਪਣੇ ਪਿਤਾ ਦੀ ਖੁਸ਼ੀ ਲਈਏ। ਪਰ ਨਹੀਂ, ਇਹ ਉਹ ਵਕਤ ਸੀ ਜਦੋਂ ਚੁਣ ਚੁਣ ਕੇ ਨੌਜਵਾਨਾਂ ਨੂੰ ਖਤਮ ਕੀਤਾ ਗਿਆ। ਪਰ ਅੱਜ ਕੀ ਲੋੜ ਹੈ ਹੁਣ ਮੌਕੇ ਦੀ ਗੱਲ? ਹੁਣ ਕੀ ਕਰੀਏ? ਕੀ ਇਸੇ ਤਰ੍ਹਾਂ ਸ਼ਹਾਦਤਾਂ ਦੇ ਜਾਮ ਪੀਂਦੇ ਰਹਾਂਗੇ? ਹੁਣ ਕੀ ਕਰਨ ਦੀ ਲੋੜ ਹੈ? ਧੰਨ ਸਾਹਿਬ ਸ੍ਰੀ ਗੁਰੂ ਅਰਜਨ ਮਹਾਰਾਜ ਦੀ ਸ਼ਹੀਦੀ ਹੋਈ ਤੇ ਛੇਵੇਂ ਪਾਤਸ਼ਾਹ ਨੇ ਕੀ ਕੀਤਾ ਸੀ? ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਹੇਠ ਕੌਮ ਨੂੰ ਇਕੱਠਿਆਂ ਕੀਤਾ, ਸਿੱਖਾਂ ਵਿੱਚ ਏਕਤਾ ਬਣਾਈ, ਇਕੱਠਾ ਕਰ ਲਿਆ ਸਾਰੇ ਸਿੱਖਾਂ ਨੂੰ, ਫਿਰ ਹੁਕਮਨਾਮੇ ਜਾਰੀ ਕੀਤੇ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ ਤੇ ਕਲਗੀਧਰ ਪਾਤਸ਼ਾਹ ਨੇ ਕੀ ਕੀਤਾ? ਕੌਮ ਨੂੰ ਇਕੱਠਾ ਕੀਤਾ। ਅੱਜ ਜੇ ਕੁਝ ਕਰਨਾ ਹੈ ਤਾਂ ਕੌਮੀ ਏਕਤਾ ਦੀ ਲੋੜ ਹੈ। ਅਸੀਂ ਇੱਕ ਹੋਈਏ, ਇੱਕ ਇੱਕ ਬੂੰਦ ਰਲ ਕੇ ਵੱਡੇ ਬਹਿਣ ਬਣ ਜਾਂਦੇ ਨੇ, ਤੇ ਜਦੋਂ ਬਹਿਣ ਬਹਿੰਦੇ ਆ ਨਾ, ਉਹਦੇ ਅੱਗੇ ਕੁਝ ਨਹੀਂ ਟਿਕਦਾ, ਕੁਝ ਨਹੀਂ ਟਿਕਦਾ। ਵੱਡੇ ਵੱਡੇ ਪੱਥਰਾਂ ਨੂੰ ਰੋੜ ਕੇ ਲੈ ਜਾਂਦੇ ਨੇ, ਪਰ ਇਕੱਲੀ ਬੂੰਦ ਕੁਝ ਨਹੀਂ ਕਰ ਸਕਦੀ। ਆਹ ਬੇਨਤ ਕਰਕੇ ਦਾਸ ਸਮਾਪਤੀ ਕਰੇ। ਸਾਡੇ ਇਤਿਹਾਸ ਨੂੰ ਜਾਣਦਾ ਜੱਗ ਸਾਰਾ, ਖੂਨ ਨਾਲ ਇਤਿਹਾਸ ਅਸਾਂ ਰੰਗ ਦਿੱਤਾ। ਕੱਟਿਆ ਜਾਵੇ ਨਾ ਕੌਮ ਦਾ ਅੰਗ ਕੋਈ, ਕਟਵਾ ਆਪਣਾ ਅੰਗ ਅੰਗ ਦਿੱਤਾ। ਭਾਈ ਮਨੀ ਸਿੰਘ ਵਰਗੇ ਕਹਿੰਦੇ ਕੌਮ ਚ ਫੁੱਟ ਨਾ ਪਵੇ, ਮੇਰਾ ਭਾਵੇਂ ਬੰਦ ਬੰਦ ਕੱਟਿਆ ਜਾਏ। ਐਸੀ ਹੋਇਆ, ਕੱਟਿਆ ਜਾਵੇ ਨਾ ਕੌਮ ਦਾ ਅੰਗ ਕੋਈ, ਕਟਵਾ ਆਪਣਾ ਅੰਗ ਅੰਗ ਦਿੱਤਾ। ਮਾਸ ਗਏ ਜੰਬੂਰਾਂ ਦੇ ਨਾਲ ਨੋਚੇ, ਉਹ ਨਿੱਕੇ ਮਸੂਮਾਂ ਨੂੰ ਨੇਜਿਆਂ ਤੇ ਟੰਗ ਦਿੱਤਾ। ਸਾਡੇ ਵੱਡੇ ਵਡੇਰਿਆਂ ਖਾਲਸਾ ਜੀ ਸਾਨੂੰ ਦਸ ਜਿਉਣ ਦਾ ਢੰਗ ਦਿੱਤਾ। ਘਰ ਦੇ ਵਿੱਚ ਝਾੜੂ ਹੁੰਦਾ ਤੀਲਾਂ ਵਾਲਾ, ਜਦੋਂ ਜੁੜੀਆਂ ਹੋਣ ਨਾ ਤੀਲਾਂ ਆਪਸ ਵਿੱਚ, ਘਰ ਦਾ ਸਾਰਾ ਕੂੜਾ ਕਰਕਟ ਹੂੰਝ ਕੇ ਬਾਹਰ। ਮਾਫ ਕਰਨਾ ਜੇ ਝਾੜੂ ਖੁੱਲ ਜੇ, ਜੇ ਝਾੜੂ ਖੁੱਲ ਜੇ ਫਿਰ ਹੋਰ ਕੂੜੇ ਦੀ ਲੋੜ ਨਹੀਂ, ਉਹ ਖੁਦ ਹੀ ਕੂੜਾ ਬਣਦਾ। ਜੇ ਖੁੱਲ ਜੇ, ਜੇ ਇਕੱਠਾ ਹੈ ਸਾਰਾ ਕੂੜਾ ਬਾਹਰ। ਗੁਰੂ ਕਿਰਪਾ ਕਰੇ ਸਾਡੀ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ ਤੇ ਸਾਡੇ ਅੰਦਰ ਉਹ ਤੁਕ ਵਸੇ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸਮੂਹ ਸ਼ਹੀਦ ਸਿੰਘਾਂ ਨੂੰ ਸਿਜਦਾ ਕਰਦਾ ਹੋਇਆ ਦਾਸ ਫਤਿਹ ਬੁਲਾਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।